ਵਾਹਿਗੁਰੂ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਤਿਆਗੋ ਗੁਰ ਹਿਰਦੈ ਤਿਆਗੋ ਸ੍ਰੀ ਗੁਰੂ ਰਾਮਦਾਸ ਗੁਣ ਗਾਓ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਇਬ ਸ੍ਰੀ ਤੇਗ ਬਹਾਦਰ ਪਰਮ ਕਿਰ ਕਰਮ ਕਿਰ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਤਰ ਪੁਨੇ ਪੁਨੇ ਸੀ ਪੁਨੇ ਪੁਨੇ ਸੀ ਬੰਦੋ ਵਾਰ ਵਾਰ ਜਗਦੀ ਜਿਸਮੇ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਹੋਵੇ ਸਿਫਤ ਕਸਮ ਦੀ ਨੁਰ ਅਰ ਸੋਂ ਗੁਰ ਸੋਂ ਛਟੀਐ ਤੁਧ ਡਿਠੇ ਸਚੇ ਪਾਤਸ਼ਾਹ
ਮਲ ਜਨਮ ਜਨਮ ਦੀ ਕਟੀਐ
ਤੁਧ ਡਿਠੇ
ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਖੰਡੇ ਧਾਰ ਚੱਲੇ ਨਹਿ ਗਿਰੇ ਸੂਖਮ ਅਦਕ ਕੇਸ ਤੇ ਪਰੇ ਨਹੀਂ ਕਮਾਏ ਸਕਹੋਗੇ ਤਾਹੀ ਪ੍ਰਾਨਨ ਕੋ ਪਲਟੋ ਜਿਸ ਮਾਹੀ ਖੰਡੇ ਧਾਰ ਚੱਲੇ ਨਹਿ ਗਿਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਜਿਤਨੇ ਵੀ ਮਾਈ ਭਾਈ ਗਰੀਬ ਨਿਵਾਸ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਹੋ ਨਿਯਤ ਕੀਤੇ ਹੋਏ ਸਮੇਂ ਅਨੁਸਾਰ ਸ਼ਾਮਾਂ ਦੇ ਵਕਤ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਜਿੱਥੇ ਆਨੰਦ ਮਾਣਦੇ ਹੋ ਅਤੇ ਉੱਥੇ ਸਤਿਗੁਰਾਂ ਦੀ ਲੜੀਵਾਰ ਇਤਿਹਾਸ ਦੀ ਕਥਾ ਦਾ ਜੋ ਆਨੰਦ ਪ੍ਰਾਪਤ ਹੋ ਰਿਹਾ ਹੈ ਕੇਵਲ ਗੁਰੂ ਦਰਬਾਰ ਦੇ ਵਿੱਚ ਹੀ ਨਹੀਂ ਦੂਰ ਦੁਰਾਡੇ ਬੈਠੀਆਂ ਸੰਗਤਾਂ ਸਤਿਗੁਰੂ ਜੀ ਦੀ ਇਸ ਪਾਵਨ ਅੰਮ੍ਰਿਤ ਕਥਾ ਦਾ ਲਾਭ ਉਠਾ ਰਹੀਆਂ ਹਨ। ਆਪ ਭਾਵੇਂ ਇਸ ਥਾਂ 'ਤੇ ਬੈਠੇ ਹੋ ਜਾਂ ਦੂਰ ਦੁਰਾਡੇ ਬੈਠੇ ਹੋ ਜਿਨ੍ਹਾਂ ਦੀ ਇਹ ਬੇਵਸੀ ਹੈ ਕਿਸੇ ਨਾ ਕਿਸੇ ਮਜਬੂਰੀ ਦੇ ਕਾਰਨ ਭਾਵੇਂ ਦੂਰੀ ਦੇ ਕਾਰਨ ਔਰ ਭਾਵੇਂ ਮਜਬੂਰੀ ਦੇ ਕਾਰਨ ਸੰਗਤ ਦੇ ਵਿੱਚ ਨਹੀਂ ਪਹੁੰਚ ਸਕਦੇ ਉਹਨਾਂ ਦੀ ਹਾਜ਼ਰੀ ਮਹਾਰਾਜ ਸਾਹਿਬ ਜੀ ਦੂਰ ਬੈਠਿਆਂ ਦੀ ਲਾ ਲੈਂਦੇ ਜਾਣ ਬੁੱਝ ਕੇ ਜੇ ਕੋਈ ਪਹੁੰਚ ਸਕੇ ਫੇਰ ਨਾ ਆਉਣਾ ਤੇ ਉਹ ਇੱਕ ਬਾਤ ਅਲੱਗ ਹੈ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ, ਜੋ ਗੁਰਬਾਣੀ ਦੀ ਕਥਾ ਹੈ ਔਰ ਇਤਿਹਾਸ ਦੀ ਕਥਾ ਹੈ, ਇਹਨਾਂ ਦੋਨਾਂ ਦਾ ਥੋੜ੍ਹਾ ਜਿਹਾ ਇੰਨਾ ਹੀ ਅੰਤਰ ਹੈ ਕਿ ਜਿਵੇਂ ਪਰਮੇਸ਼ੁਰ ਦੇ ਦੋ ਸਰੂਪ ਹਨ, ਇੱਕ ਸਰੂਪ ਨਿਰਗੁਣ ਹੈ, ਨਿਰਆਕਾਰ, ਜਿਹਦਾ ਕੋਈ ਆਕਾਰ ਨਹੀਂ, ਜਿਸ ਨੂੰ ਨਿਰੰਕਾਰ ਕਿਹਾ ਜਾਂਦਾ, ਉਹ ਨਿਰਗੁਣ ਸਰੂਪ ਹੈ, ਅਤੇ ਦੂਸਰਾ ਸਰਗੁਣ ਸਰੂਪ। ਇਹਨਾਂ ਦੋਨਾਂ ਸਰੂਪਾਂ ਵਿੱਚ ਆਪ ਹੀ ਪਰਮੇਸ਼ੁਰ ਵਰਤਦਾ ਹੈ। ਨਿਰਗੁਣ ਆਪ, ਸਰਗੁਣ ਵੀ ਉਹ ਆਪ ਹੀ ਹੈ, ਅਤੇ ਦੋਨਾਂ ਸਰੂਪਾਂ ਦੀ ਉਸਤਤ ਦਾ ਢੰਗ ਤਰੀਕਾ, ਇਹ ਜਿਹੜੀ ਗੁਰਬਾਣੀ ਦੀ ਕਥਾ ਹੈ ਇਹ ਨਿਰਗੁਣ ਬ੍ਰਹਮ ਦੀ ਉਪਾਸਨਾ ਹੈ, ਨਿਰਆਕਾਰ ਪਰਮਾਤਮਾ ਦੀ ਉਸਤਤ ਹੈ, ਔਰ ਜੋ ਇਤਿਹਾਸ ਦੀ ਕਥਾ ਹੈ ਇਹ ਸਰਗੁਣ ਬ੍ਰਹਮ ਦੀ ਉਸਤਤ ਹੈ ਅਤੇ ਸਰਗੁਣ ਬ੍ਰਹਮ ਦੀ ਕਥਾ ਹੈ। ਇਤਿਹਾਸ ਦੀ ਕਥਾ ਦੁਆਰਾ ਸਰਗੁਣ ਸਰੂਪ ਦੇ ਨਾਲ ਜੁੜੀਦਾ, ਨਿਰਗੁਣ ਦੀ ਕਥਾ ਨਾਲ ਗੁਰਬਾਣੀ ਜੋੜਦੀ। ਸੋ ਇਸ ਤਰੀਕੇ ਦੇ ਨਾਲ ਗੁਰਸਿੱਖ ਨੂੰ ਲਾਭ ਪ੍ਰਾਪਤ ਹੁੰਦਾ ਹੈ। ਅਤੇ ਦੂਸਰਾ, ਜਿਵੇਂ ਸਾਡਾ ਜਿਸਮ ਹੈ, ਇਸ ਜਿਸਮ ਦੇ ਵਿੱਚ ਆਤਮਾ ਹੈ, ਜੇ ਜਿਸਮ ਵਿੱਚ ਆਤਮਾ ਨਾ ਹੋਵੇ ਤਾਂ ਜਿਸਮ ਜਿਹੜਾ ਹੈ ਉਹ ਦਿਸੇਗਾ ਤਾਂ ਸਹੀ, ਪਰ ਉਸ ਨੂੰ ਇੱਕ ਹੋਰ ਨਾਮ ਮਿਲਦਾ ਹੈ, ਉਹ ਹੈ ਕਿ ਮਰਿਆ ਹੋਇਆ ਸਰੀਰ, ਮ੍ਰਿਤਕ ਸਰੀਰ। ਸਰੀਰ ਹੈ ਪਰ ਮ੍ਰਿਤਕ ਹੈ, ਮ੍ਰਿਤਕ ਸਰੀਰ ਕਿਸੇ ਕੰਮ ਨਹੀਂ ਆਉਂਦਾ, ਉਹਦੇ ਵਿੱਚ ਤੁਰਨ ਫਿਰਨ ਦੀ, ਬੈਠਣ ਉੱਠਣ ਦੀ, ਬੋਲਣ ਚੱਲਣ ਦੀ, ਪਹਿਨਣ ਪਹਿਨਾਉਣ ਦੀ ਕੋਈ ਵੀ ਸਮਰੱਥਾ ਨਹੀਂ, ਮ੍ਰਿਤਕ ਹੈ। ਬਸ ਇਸੇ ਤਰ੍ਹਾਂ ਸਮਝਣਾ ਕਿ ਸਿੱਖੀ ਦਾ ਜਿਸਮ ਜਿਹੜਾ ਹੈ ਉਹ ਇਤਿਹਾਸ ਹੈ, ਸਿੱਖੀ ਦੀ ਜੋ ਆਤਮਾ ਹੈ ਉਹ ਗੁਰਬਾਣੀ ਹੈ। ਇਤਿਹਾਸ ਦੇ ਵਿੱਚ ਜਿੱਥੇ ਗੁਰਬਾਣੀ ਦਾ ਸਿਧਾਂਤ ਨਾ ਹੋਵੇ ਤੇ ਉਸੇ ਤਰ੍ਹਾਂ ਸਮਝਣਾ ਕਿ ਜਿਵੇਂ ਜਿਸਮ ਵਿੱਚ ਆਤਮਾ ਨਹੀਂ ਹੈ, ਬੇਕਾਰ ਹੈ ਉਹ। ਸਤਿਗੁਰੂ ਬਖਸ਼ਿਸ਼ ਕਰਨ, ਦੋਨਾਂ ਹੀ ਪੱਖਾਂ ਦੇ ਵਿੱਚ ਸਿੱਖ ਨੂੰ ਮਜ਼ਬੂਤ ਕਰਨ ਵਾਸਤੇ ਮਹਾਂਪੁਰਖਾਂ ਦੀ ਰਸਨਾ ਤੋਂ ਸਰਵਣ ਕੀਤਾ ਹੈ ਕਿ ਇਤਿਹਾਸ ਦੀ ਕਥਾ ਜੇ ਕੋਈ ਸੰਪੂਰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸੰਪੂਰਨ ਕਥਾ ਦਸੇ ਗੁਰੂ ਸਾਹਿਬਾਨਾਂ ਦੀ ਸੁਣ ਲਵੇ, ਪ੍ਰੇਮ ਧਾਰ ਕੇ ਸੁਣੇ, ਕਹਿੰਦੇ ਸਿੱਖੀ ਦੇ ਵਿੱਚ ਕਦੇ ਵੀ ਡੋਲ ਨਹੀਂ ਸਕਦਾ, ਅਡੋਲ ਹੋ ਜਾਊਗਾ ਸਿੱਖੀ ਵਿੱਚ। ਬਹੁਤ ਸਾਰੇ ਪ੍ਰੇਮੀ ਐਸੇ ਵੀ ਹੈ ਕਿ ਜਨਮ ਸਾਖੀ ਦੀ ਕਥਾ, ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਚਰਿੱਤਰ, ਇਹ ਗੁਰੂ ਨਾਨਕ ਸਾਹਿਬ ਦੀ ਕਥਾ ਸਰਵਣ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਭਾਵੇਂ ਸੁਪਨੇ ਦੇ ਵਿੱਚ ਹੀ ਦਰਸ਼ਨ ਹੋਣ ਲੱਗ ਜਾਣ, ਕਿ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ, ਇਹ ਭਾਵਨਾ ਦੀ ਬਾਤ ਹੈ ਸਾਰੀ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਕਥਾ ਚੱਲ ਰਹੀ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ ਵਿੱਚ, ਅਤੇ ਜੋ 12 ਰਾਸਾਂ ਵਿੱਚ ਇਸ ਇਤਿਹਾਸ ਨੂੰ ਵੰਡਿਆ, ਅਤੇ ਰਾਸ ਦੂਜੀ ਦਾ 43ਵਾਂ ਅੰਸ਼ੂ ਚੱਲਦਾ ਹੈ। ਅੰਸ਼ੂ ਦਾ ਅਰਥ ਹੁੰਦਾ ਕਿਰਨ। ਜਿਹੜੇ ਗ੍ਰੰਥ ਨੂੰ ਸਮੁੰਦਰ ਦਾ ਨਾਮ ਦਿੱਤਾ ਜਾਏ ਉਹਦੇ ਅਧਿਆਅ ਜਿਹੜੇ ਨੇ ਉਹਨਾਂ ਨੂੰ ਫਿਰ ਲਹਿਰ ਦਾ ਨਾਮ ਦਿੱਤਾ ਜਾਂਦਾ, ਤਰੰਗ ਦਿੱਤਾ ਜਾਂਦਾ, ਤਰੰਗ। ਜਿਵੇਂ ਵਿਚਾਰ ਸਾਗਰ ਗ੍ਰੰਥ ਹੈ, ਇੱਕ ਵਿਦਾਨ ਦਾ ਬੜਾ ਸ਼੍ਰੋਮਣ ਗ੍ਰੰਥ, ਉਹਦੇ ਅਧਿਆ ਜਿਹੜੇ ਨੇ ਉਹਨਾਂ ਨੂੰ ਤਰੰਗ ਕਿਹਾ ਜਾਂਦਾ। ਵਿਚਾਰ ਸਾਗਰ ਦਾ ਦੂਜਾ ਤਰੰਗ, ਤੀਜਾ, ਚੌਥਾ ਸੱਤ ਤਰੰਗਾਂ 'ਚ ਹੈ। ਤੋ ਜਿਸ ਗ੍ਰੰਥ ਦਾ ਨਾਮ ਸੂਰਜ ਦੇ ਨਾਂ ਦੇ ਨਾਲ ਹੈ ਉਹ ਰਾਸਾਂ 'ਚ ਵੰਡਿਆ ਜਾਂਦਾ, ਜਿਵੇਂ ਗੁਰ ਪ੍ਰਤਾਪ ਸੂਵਜਾ ਗ੍ਰੰਥ, ਇਹਦੇ ਅਧਿਆਵਾਂ ਦਾ ਨਾਮ ਅੰਸ਼ੂ ਹੈ। ਸੋ ਇਸ ਕਰਕੇ ਰਾਸ ਦੂਸਰੀ ਦਾ 43ਵਾਂ ਅੰਸ਼ੂ ਹੈ ਅਤੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ। ਸੋ ਆਓ, ਜਿਸ ਪ੍ਰਕਾਰ ਭਾਈ ਤੀਰਥਾ ਪੂਰਵਲੇ ਜਨਮ ਦੇ ਭਗਤੀ ਦੇ ਸੰਸਕਾਰ ਜਾਗੇ, ਉਹ ਸੰਸਕਾਰ ਗੁਰੂ ਦੇ ਚਰਨਾਂ ਵਿੱਚ ਲੈ ਗਏ ਅਤੇ ਜਦੋਂ ਸਾਡੇ ਮਨ ਵਿੱਚ ਇਹ ਸੰਕਲਪ ਪੈਦਾ ਹੁੰਦਾ ਵੀ ਅਸੀਂ ਕਥਾ ਸੁਣਨ ਵਾਸਤੇ ਜਾਈਏ, ਕੀਰਤਨ ਸੁਣੀਏ, ਇਹ ਪਿਛਲਾ ਸੰਸਕਾਰ ਕੋਈ ਪਿਆ ਹੋਇਆ ਜਾਗ ਰਿਹਾ ਅਤੇ ਹੁਣ ਸੰਸਕਾਰ ਇਹ ਨਵੇਂ ਪੈ ਰਹੇ ਨੇ ਸਾਨੂੰ। ਸੋ ਇਸ ਪ੍ਰਕਾਰ ਭਾਈ ਤੀਰਥ ਜੋ ਪਿੱਛੋਂ ਰਾਜਪੂਤਾਨੇ ਦੇ ਨਾਲ ਇਹਨਾਂ ਦਾ ਸੰਬੰਧ ਹੈ, ਮੰਝ ਕੀ ਇਹਨਾਂ ਦਾ ਗੋਤ ਹੈ ਅਤੇ ਕੰਗ ਮਾਈ ਪਿੰਡ ਹੈ ਜਿਸ ਪਿੰਡ ਦੇ ਵਿੱਚ ਇਹ ਰਹਿਣ ਵਾਲਾ ਹੈ, ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ ਵਿੱਚ, ਹੁਸ਼ਿਆਰਪੁਰ ਦੀ ਤਹਿਸੀਲ ਵਿੱਚ ਹਰਿਆਣੇ ਨਾਮ ਦੇ ਥਾਣੇ ਦੇ ਵਿੱਚ ਇਹ ਪਿੰਡ ਪੈਂਦਾ ਹੈ। ਇਹ ਸਾਡੇ ਆਪਣੇ ਹੀ ਜਥੇਦਾਰ ਸਿੰਘ ਜਿਹੜਾ ਬੜੀ ਦੇਰ ਤੱਕ ਸੇਵਾ ਕਰਦਾ ਰਿਹਾ, ਭਾਈ ਮੰਝ ਦੇ ਅਸਥਾਨ 'ਤੇ ਇਸ ਵੇਲੇ ਜਥੇਦਾਰ ਹੈ, ਸੇਵਾ ਕਰਦਾ ਹੈ। ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਮਹਾਂਪੁਰਸ਼ਾਂ ਦੇ ਜਥੇਬੰਦੀ ਦੇ ਵਿੱਚ ਉਹ ਸਿੰਘ ਸੇਵਾ ਕਰ ਰਿਹਾ ਅਤੇ ਉਸ ਕਰਕੇ ਉਸ ਥਾਂ 'ਤੇ ਵੀ ਕਈ ਵਾਰ ਕਥਾ ਕੀਰਤਨ ਦਾ ਮੌਕਾ ਮਿਲਦਾ ਹੈ। ਅਤੇ ਭਾਈ ਸਾਹਿਬ ਜੀ, ਜਿਸ ਪ੍ਰਕਾਰ ਸਿੱਖੀ ਕਮਾਉਣ ਦੀ ਬਾਤ ਆਈ ਹੈ, ਪਹਿਲਾ ਜੀਵਨ ਕੈਸਾ ਹੈ? ਪੱਥਰ ਦੀ ਪੂਜਾ ਕਰਨ ਵਾਲਾ। ਹਿੰਦੂ ਧਰਮ ਦੇ ਅੰਦਰ ਅੱਜ ਵੀ ਇੰਨਾ ਅੰਧ ਵਿਸ਼ਵਾਸ ਹੈ ਅਤੇ ਮੁਸਲਮਾਨ ਭਰਾਵਾਂ ਦੀਆਂ ਕਬਰਾਂ, ਉਹਨਾਂ ਦੀਆਂ ਪੀਰਾਂ ਫਕੀਰਾਂ ਦੀਆਂ ਕਬਰਾਂ ਨੂੰ ਅੱਜ ਵੀ ਉਹਨਾਂ ਮੁਸਲਮਾਨ ਨਹੀਂ ਮੱਥੇ ਟੇਕਦੇ ਜਿੰਨੇ ਹਿੰਦੂ ਮਤ ਵਾਲੇ ਲੋਕ ਟੇਕਦੇ, ਬਹੁਤ ਸਾਰੇ ਭੋਲੇ ਭਾਲੇ ਲੋਕ। ਅਤੇ ਬਿਨਾਂ ਵਿਚਾਰੇ ਪੱਥਰ ਦੀ ਪੂਜਾ ਜੋ ਵਿਵਰਜਿਤ ਹੈ ਗੁਰਮਤਿ ਦੇ ਵਿੱਚ, ਅਤੇ ਭਾਈ ਤੀਰਥਾ ਲੰਗਾਹੇ ਨੂੰ ਜਾਂਦਾ ਹੋਇਆ ਅਤੇ ਭਾਗ ਜਾਗੇ ਹੈ, 1642 ਬਿਕਰਮੀ ਸੰਮਤ ਵਿੱਚ ਇਹ ਗੁਰੂ ਦੀ ਸ਼ਰਨ ਵਿੱਚ ਆਉਂਦਾ। ਚੰਦਰਵੰਸ਼ੀ ਰਾਜਪੂਤ ਜਿਹੜੇ ਨੇ ਉਹਨਾਂ ਦੇ ਵਿੱਚੋਂ ਭਾਈ ਸਾਹਿਬ ਦਾ ਖਾਨਦਾਨ ਹੈ। ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਇਸ ਗੋਤ ਦੇ ਬਹੁਤ ਸਾਰੇ ਨਗਰ ਮਿਲਦੇ, ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ ਮਿਲਦੇ। ਔਰ ਜਿਹੜਾ ਸਾਲਵਾਹਨ ਰਾਜਾ ਹੋਇਆ ਹੈ ਉਹ ਵੀ ਇਸੇ ਵੰਸ਼ ਵਿੱਚ ਹੋਇਆ, ਜਿਹੜੀ ਵੰਸ਼ 'ਚ ਭਾਈ ਮੰਝ ਹੈ। ਇਹਨਾਂ ਨੂੰ ਗੋਤ ਦੇ ਨਾਂ 'ਤੇ ਭਾਈ ਮੰਝ ਕਹਿੰਦੇ ਆ, ਪਰ ਭਾਈ ਤੀਰਥਾ ਨਾਮ ਹੈ ਇਹਨਾਂ। ਅਤੇ ਜਿਸ ਪ੍ਰਕਾਰ ਗੁਰੂ ਸ਼ਰਨ ਵਿੱਚ ਆਇਆ, ਮਹਾਰਾਜ ਸਾਹਿਬ ਨੇ ਕਿਹਾ ਸਿੱਖੀ ਬੜੀ ਮਹਿੰਗੀ ਪਏ, ਇਹ ਸੌਦਾ ਸਸਤਾ ਨਹੀਂ ਹੈ, ਸਿੱਖੀ ਕਮਾਉਣੀ ਹੈ ਤਾਂ ਕਈ ਵਾਰ ਸੱਜਣਾ ਐਸਾ ਵੀ ਹੁੰਦਾ ਵੀ ਘਰ ਵਿੱਚ ਗਰੀਬੀ ਆ ਜਾਵੇ, ਲੋਕ ਮਿਹਣੇ ਮਾਰਨਗੇ, ਸਿੱਖ ਬਣ ਕੇ ਕੀ ਖੱਟ ਲਿਆ। ਕਹਿੰਦਾ ਜੀ ਮੈਂ ਸਹਿਣ ਕਰੂੰ, ਅਤੇ ਕਹਿਣ ਲੱਗੇ ਦੇਖ ਲੈ ਕਈ ਵਾਰ ਡੰਗਰ ਪਸ਼ੂਆਂ ਦਾ ਅੰਤਰਜਾਮੀ ਸਤਿਗੁਰੂ ਜਾਣਦੇ ਸੀ ਵੀ ਇਹ ਸਭ ਕੁਛ ਹੋਣ ਵਾਲਾ ਇਹਦੇ ਨਾਲ। ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਅਤੇ ਝੂਠਾ ਬੰਦਾ ਉਸ ਕਸੌਟੀ 'ਤੇ ਨਹੀਂ ਟਿਕ ਸਕਦਾ। ਰਾਮ ਕਸੌਟੀ ਸੋ ਸਹਿ ਜੋ ਮਰਜੀ ਵਾ ਹੋਏ, ਜੀਵਨ ਮੁਕਤ ਸੋ ਆਖੀ ਹੈ ਮਰ ਜੀਵੈ ਮਰੀਆ, ਜਿਉਂਦਿਆਂ ਮਰਨ ਵਾਲੀ ਬਾਤ ਹੈ ਸਿੱਖੀ ਦਾ ਕਮਾਉਣਾ। ਖੰਡੇ ਧਾਰ ਗਲੀ ਅਤ ਭੀੜੀ ਕਿਹਾ, ਅਤੇ ਉਹ ਇਤਿਹਾਸ ਚੱਲ ਰਿਹਾ ਹੈ ਗੁਰੂ ਸਾਹਿਬ ਦੀਆਂ ਪਿਆਰੀਆਂ ਸੰਗਤਾਂ ਜਿੱਥੇ ਜਿੱਥੇ ਵੀ ਬੈਠੇ ਹੋ, ਦੂਰ ਦੁਰਾਡੇ ਤੋਂ ਫੋਨਾਂ 'ਤੇ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੂੰ ਫੋਨ ਮਿਲ ਗਿਆ, ਉਹ ਦਾਸ ਨੂੰ ਫੋਨ 'ਤੇ ਵੀ ਕਥਾ ਦੇ ਆਨੰਦ ਬਾਰੇ ਜੋ ਪ੍ਰਾਪਤ ਹੋ ਰਿਹਾ ਉਹ ਦੱਸਦੇ ਹੈ। ਅਤੇ ਬੜੀ ਬੜੀ ਦੂਰ ਤੱਕ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸਵਾ ਦਾ ਆਨੰਦ ਬਣਿਆ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਵਾਹਿਗੁਰੂ ਜੀ ਸੁਣ ਕੇ ਸ੍ਰੀ ਅਰਜਨ ਫਰਮਾਇਓ।
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਣ ਕਰਕੇ ਫੁਰਮਾਨ ਨਾਮ ਹੁਕਮ ਦਾ ਹੁਕਮ ਕੀਤਾ ਹੈ।
ਆਪਣਾ ਪੀਰ ਤੈ ਤੁਰਕ ਬਣਾਇਓ।
ਮਹਾਰਾਜ ਕਹਿੰਦੇ ਤੂੰ ਗੱਲਾਂ ਸਿੱਖੀ ਦਿਆਂ ਕਰਦਾ, ਤੂੰ ਆਇਆ ਮੇਰਾ ਸਿੱਖ ਬਣਨ ਵਾਸਤੇ। ਤੈਨੂੰ ਪਤਾ ਵੀ ਸਾਡੇ ਵੱਡਿਆਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਚਾਰ ਪੀੜ੍ਹੀਆਂ ਹੋ ਗਈਆਂ ਅਤੇ ਸਾਡੇ ਮਤ ਵਿੱਚ ਇੱਕ ਅਕਾਲ ਪੁਰਖ ਦੀ ਪੂਜਾ ਹੈ, ਨਾ ਕਿਸੇ ਦੇਵੀ ਦੇਵਤੇ ਦੀ ਪੂਜਾ ਹੈ ਔਰ ਨਾ ਹੀ ਕਿਸੇ ਦੇਵੀ ਦੇਵਤੇ ਦੀ ਨਿੰਦਿਆ ਹੈ। ਦੋ ਹੀ ਪੱਖ ਨੇ, ਉਸਤਤ ਨਿੰਦਾ ਦੋ ਵਿਵਰਜਿਤ। ਔਰ ਸਾਡੇ ਮਤ ਵਿੱਚ ਕਦਾਚਿਤ ਕੋਈ ਪੱਥਰ ਦੀ ਪੂਜਾ ਨਹੀਂ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਤੂੰ ਆਪਣਾ ਪੀਰ, ਇੱਕ ਮੁਸਲਮਾਨ ਪੀਰ ਦੀ ਕਬਰ ਨੂੰ ਮੰਨਣ ਵਾਲਾ, ਤੂੰ ਸਿੱਖੀ ਕਿਵੇਂ ਕਮਾਏ? ਜਾਚਨਾ ਤਾਂ ਸਿੱਖੀ ਦੀ ਕਰ ਰਿਹਾ। ਅਤੇ ਬਾਤ ਬਣਦੀ ਨਹੀਂ ਲੱਗਦੀ ਹੈ। ਗੁਰੂ ਸਾਹਿਬ ਨੇ ਜਵਾਬ ਦਿੱਤਾ, ਕਹਿਣ ਲੱਗੇ ਤੈਂ ਆਪਣਾ ਪੀਰ ਤਾਂ ਮੁਸਲਮਾਨ ਬਣਾਇਆ ਹੈ।
ਸਰਵਰ ਕੇ ਮਰੀਦ ਤੁਮ ਰਹੇ,
ਤੂੰ ਸਰਵਰ ਸਖੀ ਸਰਵਰ ਦਾ ਮਰੀਦ ਉਹਦਾ ਸ਼ਿਸ਼ ਬਣਿਆ ਹੋਇਆ, ਉਹਦੇ ਤੇ ਤੇਰਾ ਯਕੀਨ ਹੈ।
ਇਤ ਗੁਰਸਿੱਖੀ ਦੁਰਲਭ ਅਹੇ,
ਕਹਿੰਦੇ ਸੱਜਣਾ ਸਿੱਖੀ ਸੌਖੀ ਦੀ ਬਾਤ ਨਹੀਂ, ਇਹ ਦੁਰਲਭ ਹੈ। ਦੁਰਲਭ ਦਾ ਅਰਥ ਕੀ ਹੈ? ਦੁਰ ਸ਼ਬਦ ਜਿਹੜਾ ਲੱਭ ਨਾਮ ਤਾਂ ਲੱਭਣ ਦਾ ਹੀ ਹੈ, ਉਹ ਤਾਂ ਔਖਾ ਸ਼ਬਦ ਨਹੀਂ ਜਿਹੜਾ ਪਿਛਲਾ, ਲੱਭ ਲੱਭਣਾ ਪ੍ਰਾਪਤ ਕਰਨਾ, ਤੇ ਦੁਰ ਨਾਮ ਕਠਿਨ ਦਾ ਹੈ ਤੇ ਕਠਿਨ ਨਾਮ ਔਖੇ ਦਾ ਹੈ। ਜਿਹੜੀ ਚੀਜ਼ ਬਹੁਤ ਔਖੇ ਹੋ ਕੇ ਪ੍ਰਾਪਤ ਹੋਵੇ ਉਹਨੂੰ ਦੁਰਜਮਾ ਲੱਭ ਦੁਰਲੱਭ ਕਹਿੰਦੇ ਆ। ਕਹਿੰਦੇ ਸਿੱਖੀ ਬਹੁਤ ਔਖੀ ਲੱਭਦੀ। ਸਾਡੇ ਵੱਡਿਆਂ ਦਾ ਇਤਿਹਾਸ ਹੈ, ਭਾਈ ਲਹਿਣੇ ਨੇ ਸਿੱਖੀ ਕਿਵੇਂ ਪ੍ਰਾਪਤ ਕੀਤੀ ਤੇ ਫਿਰ ਗੁਰੂ ਅੰਗਦ ਰੂਪ ਹੋ ਕਰਕੇ ਗੱਦੀ ਦੇ ਮਾਲਕ ਬਣੇ। ਫਿਰ ਗੁਰੂ ਅਮਰਦਾਸ ਮਹਾਰਾਜ ਨੇ ਕਿਵੇਂ 12 ਸਾਲ ਗਾਗਰਾਂ ਪਾਣੀ ਦੀਆਂ ਬਿਰਧ ਅਵਸਥਾ 'ਚ ਹੋਈਆਂ ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਸ ਪ੍ਰਕਾਰ ਹੁਕਮ ਮੰਨ ਕੇ ਦਿਖਾਇਆ ਅਤੇ ਜਿਸ ਘਰ ਦੇ ਦਾਮਾਦ ਸਨ, ਜਵਾਈ ਸਨ ਜਿਸ ਘਰ ਦੇ, ਉੱਥੇ ਟੋਕਰੀ ਢੋ ਕੇ ਦਿਖਾਈ ਅਤੇ ਕੁੱਲ ਦੀ ਲਾਜ, ਸੰਸਾਰ ਦੀ ਲੋਕ ਲਾਜ ਸਭ ਕੁਛ ਛੱਡ ਕੇ ਆਪਾ ਮਿਟਾ ਕੇ ਸੇਵਾ ਕੀਤੀ। ਇਸ ਕਰਕੇ ਸੱਜਣਾ ਵੀ ਸਿੱਖੀ ਕਠਿਨ ਬੜੀ ਹੈ। ਗੁਰੂ ਅਰਜਨ ਦੇਵ ਜੀ ਨੇ ਆਪ ਕਸਵਟੀਆਂ ਸਹੀਆਂ, ਬਚਨ ਕਰ ਦਿੱਤਾ ਸੀ ਪੁੱਤਰ ਉਨੀ ਦੇਰ ਤੱਕ ਤੈਂ ਲਾਹੌਰ ਤੋਂ ਨਹੀਂ ਆਉਣਾ ਜਿੰਨੀ ਦੇਰ ਤੱਕ ਤੈਨੂੰ ਸੁਨੇਹਾ ਨਾ ਦਈਏ। ਇੱਕ ਸਾਲ ਕਿਵੇਂ ਗੁਰੂ ਸਾਹਿਬ ਤੋਂ ਵਿਛੜ ਕੇ ਹੋਕਿਆਂ 'ਚ ਲੰਘਾਇਆ, ਕਿਵੇਂ ਉਹ ਚਿੱਠੀਆਂ ਲਿਖੀਆਂ, ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ ਆਪਣੀ ਲੋਚ ਦੱਸੀ, ਬਿਲਪ ਕਰੈ ਚਾਤਰ ਕੀ ਨਿਹਾਈ। ਇਹ ਸਾਰਾ ਸਿੱਖੀ ਦਾ ਨਮੂਨਾ ਹੈ। ਮਹਾਰਾਜ ਸਾਹਿਬ ਕਹਿੰਦੇ ਸੱਜਣਾ ਕਠਿਨ ਬਹੁਤ ਹੈ ਕੰਮ, ਤੂੰ ਜਿੱਥੇ ਲੱਗਿਆ ਲੱਗਿਆ ਰਹਿ, ਕਾਹਨੂੰ ਸਿੱਖੀ ਦੀ ਯਾਚਨਾ ਕਰਦਾ, ਇਹ ਕੰਮ ਬਹੁਤ ਔਖਾ ਹੈ।
ਗੰਡੇ ਧਾਰ ਚੱਲਹਿ ਨਹਿ ਗਿਰੇ,
ਇਹ ਤਾਂ ਇਸ ਤਰ੍ਹਾਂ ਜਿਵੇਂ ਕੋਈ ਖੰਡੇ ਦੀ ਧਾਰ 'ਤੇ, ਬਹੁਤ ਕਠਿਨ ਹੈ ਤੁਰਨ, ਖੰਡੇ ਦੀ ਧਾਰ 'ਤੇ ਤੁਰਿਆ ਨਹੀਂ ਜਾਂਦਾ। ਗੁਰਸਿੱਖੀ ਵਾਰੀਕ ਹੈ ਭਾਈ ਗੁਰਦਾਸ, ਖੰਡੇ ਤਾਰ ਗਲੀ ਅਤ ਭੀੜੀ, ਖੰਨਿਓ ਤਿੱਖੀ ਬਲ ਹੋਣੇ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਵਾਸਨਾ ਸਮਾਣੀ। ਇਹ ਕਠਿਨ ਰਸਤਾ ਹੈ ਸਿੱਖੀ ਦਾ, ਕਿਉਂਕਿ ਇਹ ਸੁਰਤ ਦਾ ਮਾਰਗ ਹੈ। ਜਿਵੇਂ ਖੰਡੇ ਦੀ ਧਾਰ 'ਤੇ ਪ੍ਰਤੱਖ ਤੁਰਨਾ ਔਖਾ ਹੈ, ਇਸੇ ਤਰ੍ਹਾਂ ਗੁਰਸਿੱਖੀ ਬਾਰੀਕ ਕਿਉਂਕਿ ਹੈ, ਸੂਖਮ ਵਾਸ਼ਨਾ ਨੂੰ ਵੀ ਕਾਬੂ ਕਰਨਾ ਹੁੰਦਾ। ਅਸਥੂਲ ਵਾਸ਼ਨਾ ਦੀ ਤਾਂ ਬਾਤ ਹੀ ਕੀ ਹੈ, ਜਿਹੜੀਆਂ ਸੂਖਮ ਵਾਸ਼ਨਾ ਤੰਗ ਕਰਦੀਆਂ ਨੇ, ਕਬੂੰ ਜੀਅੜਾ ਉਭ ਚੜ੍ਹਤ ਹੈ ਕਬੂੰ ਜਾਏ ਪਿਆਲੇ, ਲੋਭੀ ਜੀਅੜਾ ਥਿਰਨਾ ਰਹਿਤਾ ਹੈ ਚਾਰੇ ਕੁੰਡਾਂ ਪਾਲੇ, ਉਹਨੂੰ ਵੀ ਬਸ ਕਰਨਾ। ਸੋ ਇਸ ਕਰਕੇ ਕਹਿਣ ਲੱਗੇ ਭਾਈ ਮੰਝ, ਇਹ ਬੜੀ ਕਠਿਨ ਬਾਤ ਹੈ।
ਸੂਖਮ ਅਦਕ ਕੇਸ ਤੇ ਪਰੇ ਜੀ, ਸੂਖਮ ਅਦਕ ਕੇਸ ਤੇ ਪਰੇ।
ਹਾਂ, ਉਹੀ ਬਾਤ ਆ ਗਈ ਵੀ ਇਹ ਵਾਲ ਦੇ ਨਾਲੋਂ ਬਰੀਕ ਹੈ, ਕੇਸ ਨਾ ਵਾਲਦਾ ਤੇ ਇਸ ਤੋਂ ਪਰੇ ਹੈ। ਇਸ ਕਰਕੇ ਭਾਈ ਬੜੀ ਕਠਿਨ ਬਾਤ ਹੈ ਜੋ ਤੂੰ ਜਾਚਨਾ ਕੀਤੀ ਹੈ।
ਨਹੀਂ ਕਮਾਏ ਸਕੋਗੇ ਤਾਹੀ,
ਮਹਾਰਾਜ ਕਹਿੰਦੇ ਵੀ ਬਹੁਤ ਔਖੀ ਹੈ ਕਮਾਈ ਇਹਦੀ ਕਰਨੀ, ਕਮਾ ਨਹੀਂ ਸਕੇਗਾ ਐ ਤੀਰਥ।
ਪ੍ਰਾਣਨ ਕੋ ਪਲਟੋ ਜਿਸ ਮਾਹੀ,
ਜਿਹਦੇ ਪ੍ਰਾਣਾਂ ਦੇ ਬਦਲੇ। ਕਬੀਰ ਸਾਹਿਬ ਆਪਣੀ ਰਚਨਾ ਵਿੱਚ ਬੜਾ ਸੁੰਦਰ ਵਚਨ ਕਰਦੇ, ਕਬੀਰ ਸਾਹਿਬ ਕਹਿੰਦੇ ਇਹ ਜਿਹੜੀ ਸਿੱਖੀ ਹੈ ਤੇ ਪ੍ਰਾਣਾਂ ਦੇ ਬਦਲੇ ਮਿਲਦੀ ਹੈ। ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਸ ਕਰਕੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਸੱਜਣਾ ਬਹੁਤ ਔਖਾ ਹੈ, ਬਾਲ ਦੇ ਨਾਲੋਂ ਵੀ ਬਰੀਕ ਹੈ, ਮਹਾਰਾਜ ਸਾਹਿਬ ਕਹਿਣ ਲੱਗੇ ਇਹ ਕਠਿਨ ਮਾਰਗ ਹੈ।
ਆਪਾ ਜਹਾਂ ਜਨਾਵ ਨਾਹੀ,
ਸਿੱਖੀ ਦੇ ਵਿੱਚ ਆਪਾ ਜਣਾਉਣ ਨੂੰ ਕੋਈ ਥਾਂ ਨਹੀਂ ਹੈ। ਆਪਾ ਜਣਾਇਆ ਤਾਂ ਸਿੱਖੀ ਸਿਧਾਂਤਾਂ ਤੋਂ ਬਿਲਕੁਲ ਉਲਟ ਬਾਤ ਹੋ ਜਾਂਦੀ। ਆਪਾ ਜਣਾਉਣਾ ਨਹੀਂ, ਆਪਾ ਮਿਟਾਉਣਾ ਹੈ। ਸਿੱਖੀ ਦਾ ਸਿਧਾਂਤ ਹੈ ਆਪਾ ਮਿਟਾਉਣਾ। ਤੇ ਬਹੁਤ ਸਾਰੇ ਅਣਜਾਣਪਣੇ ਵਿੱਚ ਜਾਂ ਗੁਰਮਤਿ ਸਿਧਾਂਤਾਂ ਤੋਂ ਦੂਰ ਹੋ ਕਰਕੇ ਤੇ ਆਪਾਂ ਤਰੀਕੇ ਦੇ ਨਾਲ ਜਣਾਉਂਦੇ ਆ ਵੀ ਮੈਂ ਕੁਛ ਹਾਂ, ਪਰ ਤਰੀਕੇ ਵੀ ਐਸੇ ਰੱਖੇ ਹੋਏ ਨੇ ਕਿ ਦੂਸਰੇ ਦੇ ਉੱਤੇ ਪ੍ਰਭਾਵ ਪਾਉਣਾ। ਅਖੇ ਜੀ ਮੇਰਾ ਸੁਭਾਅ ਬੜਾ ਮਾੜਾ ਹੈ, ਇਹ ਕਹਿਣਾ ਪਹਿਲਾਂ ਬਹੁਤ ਲੋਕ ਮਿਲਣਗੇ ਤੁਹਾਨੂੰ, ਹਾਲਾਂ ਕਹਿੰਦਾ ਵੀ ਬੜਾ ਵਧੀਆ ਬੰਦਾ ਹੈ। ਦੇਖੋ ਆਪਣੇ ਮਾੜੇ ਸੁਭਾਅ ਨੂੰ ਪ੍ਰਗਟ ਕਰਤਾ, ਲੋਕ ਤਾਂ ਚੰਗੇ ਨੂੰ ਪ੍ਰਗਟ ਕਰਦੇ, ਮੇਰਾ ਬੜਾ ਮਾੜਾ ਸੁਭਾਅ ਹੈ। ਫਿਰ ਅਗਲਾ ਸ਼ਬਦ ਕੀ ਹੁੰਦਾ, ਮੇਰੇ ਕੋਲੋਂ ਜੀ ਸੱਚ ਬੋਲ ਹੋ ਜਾਂਦਾ ਵੀ ਤੂੰ ਸਿੱਧਾ ਕਹਿ ਵੀ ਤੇਰੇ ਵਰਗਾ ਸੱਚਾ ਬੰਦਾ ਧਰਮ ਪੁੱਤਰ ਤੋਂ ਬਾਅਦ ਤੂੰ ਹੀ ਜੰਮਿਆ, ਆਪਣੀ ਉਸਤਤ ਆਪ ਕਰ ਰਿਹਾ, ਤੂੰ ਸਿੱਖੀ ਨਹੀਂ ਹੈ। ਸਿੱਖੀ ਦੇ ਵਿੱਚ ਤਾਂ ਐਸਾ ਹੈ, ਆਪਸ ਕੋ ਜੋ ਜਾਣੇ ਨੀਚਾ, ਮਹਾਰਾਜ ਕਹਿੰਦੇ ਫਿਰ ਮੈਂ ਉਹਨੂੰ ਸਾਰਿਆਂ ਤੋਂ ਉੱਚਾ ਮੰਨੂੰਗਾ, ਸੋ ਗਣਿਆ ਸਭ ਤੇ ਹੋ। ਸਿੱਖੀ ਜਿਨ੍ਹਾਂ ਨੇ ਲਈ, ਵਿਸਾਖੀ ਦਾ ਇਤਿਹਾਸ ਆ ਰਿਹਾ ਹੈ, ਵਿਸਾਖੀ ਦਾ ਦਿਹਾੜਾ ਆ ਰਿਹਾ ਹੈ, ਆਪਾਂ ਮਿਟਾਉਣ ਵਾਲਿਆਂ ਨੇ ਸਿੱਖੀ ਪ੍ਰਾਪਤ। ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਸੱਜਣਾ ਇਹ ਮਾਰਗ ਔਖਾ ਹੈ ਤੇ ਇਹਦੇ ਵਿੱਚ ਤਾਂ ਆਪਾਂ ਮਿਟਾਉਣਾ ਪੈਂਦਾ ਹੈ, ਔਰ ਆਪਾਂ ਮਿਟਾਉਣਾ ਹੀ ਸਿੱਖੀ ਦਾ ਪਾਉਣਾ ਹੈ, ਆਪਾਂ ਜਣਾਉਣਾ ਹੀ ਸਿੱਖੀ ਤੋਂ ਦੂਰ ਚਲੇ ਜਾਣਾ ਹੈ। ਇਸ ਪ੍ਰਕਾਰ ਦੱਸਦੇ ਹਨ,
ਦੇਹ ਸੀਸ ਪਰ ਸੀ ਨਾ ਕਰਾਹੀ,
ਸਿਰ ਦੇਣਾ ਪੈ ਜਾਏ ਸੱਜਣਾ ਕਹਿੰਦੇ ਫਿਰ ਸੀ ਨਹੀਂ ਉਚਾਰਨ ਕਰਨੀ, ਜਿਸ ਕੀ ਬਸਤ ਸਿਰ ਜੀ ਦਾ ਦਿੱਤਾ ਹੋਇਆ, ਤਿਸ ਆਗਿਆ ਰਾਖੈ ਪ੍ਰਭ ਕੀ ਆਗਿਆ ਮਾਨੈ ਮਤ। ਜਿਵੇਂ ਨੌਵੇਂ ਜਾਮੇ ਚ ਸੀਸ ਦੀ ਆ ਪਰ ਸਿਰ ਨਾ, ਸੀਸ ਦੀ ਆ ਪਰ ਸੀ ਨਾ ਉਚਰੀ, ਇਹ ਮਾਰਗ ਦੇ ਵਿੱਚ ਇਸ ਪ੍ਰਕਾਰ ਹੈ।
ਹਰ ਜਬ ਸਿੱਖ ਹਮਾਰੋ ਹੋਵੇ,
ਮਹਾਰਾਜ ਕਹਿੰਦੇ ਫਿਰ ਜਦੋਂ ਤੂੰ ਸਾਡਾ ਸਿੱਖ ਬਣੇਗਾ ਤੇ ਤੈਨੂੰ ਇਹ ਵੀ ਗਿਆਨ ਹੋਣਾ ਚਾਹੀਦਾ।
ਅਪਜਸ ਲਹਿ ਸਕਲ ਤਨ ਖੋਵੇ,
ਜਿੰਨੇ ਵੀ ਪੱਥਰ ਦੀ ਪੂਜਾ ਕਰਨ ਵਾਲਾ ਤੁਹਾਡਾ ਸਾਰਾ ਹੀ ਟੋਲਾ ਹੈ ਨਾ, ਉਹ ਇੱਕਦਮ ਤੇਰਾ ਭਾਈਚਾਰਾ ਤੇ ਤੋਂ ਟੁੱਟ ਜਾਏਗਾ। ਕਹਿੰਦੇ ਕਿਹੋ ਜਿਹੇ ਗਲਤ ਰਸਤੇ ਪੈ ਗਿਆ, ਤੈਨੂੰ ਚੰਗਾ ਨਹੀਂ ਸਮਝਣਗੇ, ਅਪਜਸ ਹੋਏਗਾ ਤੇਰਾ, ਨਿੰਦਾ ਹੋਣ ਲੱਗ ਜਾਏਗੀ ਤੇਰੀ।
ਕੁਲ ਕੇ ਲੋਕ ਕਰਹਿ ਉਪਹਾਸ,
ਜਿਹੜੇ ਤੇਰੀ ਕੁਲ ਦੇ, ਤੇਰੀ ਪਰਿਵਾਰ ਦੇ, ਤੇਰੇ ਗੋਤ ਦੇ ਪਿੰਡਾਂ ਦੇ ਪਿੰਡ ਵਸਦੇ ਆ, ਜਿਨ੍ਹਾਂ 'ਚ ਤੇਰਾ ਸਤਿਕਾਰ ਹੈ ਸੱਜਣਾ, ਤੇ ਉਹ ਫਿਰ ਤੇਰਾ ਅਪਜਸ ਕਰਨਗੇ, ਤੇ ਤੇਰਾ ਅਪਜਸ ਕਰਨਗੇ, ਸਾਰਾ ਨਿੰਦਾ ਹੋਏਗੀ ਤੇਰੀ, ਅਪਮਾਨ ਕਰਨਗੇ।
ਨਹੀਂ ਬੈਠਵੇ ਦੇਹੇ ਨਿਜ ਪਾਸ,
ਐਸਾ ਸਮਾਂ ਆਜੂਗਾ ਸਿੱਖ ਬਣਨ ਤੋਂ ਤੈਨੂੰ ਕੋਲ ਨਹੀਂ ਬਹਿਣ ਦੇਣਾ ਕਿਸੇ ਨੇ, ਤੇਰੇ ਭਾਈਚਾਰੇ ਨੇ ਨਫ਼ਰਤ ਕਰਨ ਲੱਗ ਜਾਣਗੇ ਤੇਰੇ ਕੋਲ।
ਇਹਦੀ ਬਾਤ ਸਹ ਮਨ ਲਾਏ,
ਜੇ ਤੂੰ ਇੰਨੀਆਂ ਗੱਲਾਂ ਮਨ ਲਾ ਕੇ ਸਹਿਣ ਕਰ ਸਕਦਾ ਹੈ ਤਾਂ ਫਿਰ ਆਪਾਂ ਸਿੱਖੀ ਦੇ ਲੈਣ ਦੇਣ ਦੀ ਗੱਲ ਕਰਦੇ। ਇਹ ਬਾਤ ਬੜੀ ਕਠਿਨ ਹੈ।
ਤੋ ਹਮਰੋ ਸਿੱਖ ਪੂਜਹਿ ਆਏ,
ਫਿਰ ਕੋਈ ਬਾਤ ਨਹੀਂ, ਜੇ ਤੈਨੂੰ ਪਰਵਾਨ ਹੈ ਸੌਦਾ ਤੈਨੂੰ ਦੱਸ ਦਿੱਤਾ ਵੀ ਮਹਿੰਗਾ ਬਹੁਤ ਹੈ, ਜੇ ਤੂੰ ਇਹ ਕੁਛ ਤੈਨੂੰ ਪਰਵਾਨ ਹੈ ਤਾਂ ਆ ਜਾ ਮੈਦਾਨ ਵਿੱਚ, ਫਿਰ ਕੋਈ ਬਾਤ ਨਹੀਂ, ਫਿਰ ਤੈਨੂੰ ਆਪਣਾ ਸਿੱਖ ਬਣਾ ਲਵਾਂਗੇ।
ਨਾਹੇ ਤਾਂ ਸੇਵੋ ਪੀਰ ਮਕਾਮ,
ਨਹੀਂ ਤਾਂ ਜਾ ਬਈ ਜਿੱਥੇ ਹੋਰ ਪੱਥਰ ਦੀ ਪੂਜਾ ਕਰ ਰਹੇ ਹਨ ਤੂੰ ਵੀ ਕਰੀ ਜਾ, ਤੇ ਜੋ ਤੂੰ ਕਰ ਰਿਹਾ ਜਿਸ ਰਸਤੇ ਪਿਆ ਹੈ ਤਾਂ ਗਲਤ ਇਹ ਰਸਤਾ। ਹਿੰਦੂ ਮਤ ਦਾ ਹੋ ਕੇ ਮੁਸਲਮਾਨਾਂ ਦੀਆਂ ਕਬਰਾਂ ਨੂੰ ਮੰਨਣਾ ਇਹ ਕਿੱਧਰ ਦੀ ਦਾਰਸ਼ਪਤੀ ਆ। ਔਰ ਫਿਰ ਇਹਨਾਂ ਕਬਰਾਂ ਦੇ ਅੰਦਰ ਬਹੁਤ ਸਾਰੀਆਂ ਕਬਰਾਂ ਦਾ, ਜੀ ਟੀ ਰੋਡ 'ਤੇ ਜਦੋਂ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਾਈਦਾ, ਕਈ ਪੀਰ ਤਾਂ ਮੇਰੇ ਦੇਖਦੇ ਦੇਖਦੇ ਪ੍ਰਗਟ ਹੋਏ ਆ, ਇੱਟਾਂ ਬਥੇਰੀਆਂ ਨੇ ਭੱਠਿਆਂ 'ਚ ਤੇ ਰੰਗ ਨਹੀਂ ਮੁੱਕ ਗਿਆ, ਕਲੀ ਕਰ ਲਈ ਰੰਗ ਕਰ ਦਿੱਤਾ, ਹਰੇ ਕੱਪੜੇ ਨਹੀਂ ਮੁੱਕ ਗਏ, ਪੀਰ ਪ੍ਰਗਟ ਹੋ ਗਿਆ, ਹੋਰ ਕਿੱਥੋਂ ਆਉਣਾ ਪੀਰ ਨੇ। ਗਿਆਨਹੀਣ ਅਗਿਆਨ ਪੂਜਾ, ਉਹ ਖਜ਼ਾਨਾ 'ਚ ਦੱਸੋ ਕਿਹੜਾ ਪੀਰ ਉੱਥੇ ਕਰਨ ਆਇਆ ਸੀ, ਜਦੋਂ ਸੜਕਾਂ ਕੱਢਣ ਵਾਸਤੇ ਗੌਰਮੈਂਟ ਨੇ ਜਗ੍ਹਾ ਰਿਕੁਆਇਰ ਕੀਤੀ ਆ ਉਦੋਂ ਤਾਂ ਕੋਈ ਪੀਰ ਨਹੀਂ ਸੀ, ਤੇ ਹੁਣ ਕਿੰਨੇ ਪੀਰ ਪ੍ਰਗਟ ਹੋ ਗਏ ਖਜ਼ਾਨਾ ਦੇ ਵਿੱਚ, ਤੇ ਖਜ਼ਾਨਾ ਵਾਲੇ ਪੀਰ ਦੇਖੋ ਵੀ ਕਿੰਨੀ ਕੁ ਕਲਿਆਣ ਕਰਨਗੇ ਲੋਕਾਂ ਦੀ। ਉਹ ਆਪ ਹੀ ਖਜ਼ਾਨਾ 'ਚ ਬੈਠਾ, ਆਪ ਹੀ ਖਾਤੇ 'ਚ ਬੈਠਾ, ਤੁਹਾਨੂੰ ਕਿੱਥੇ ਲੈ ਕੇ ਜਾਊ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸੱਚੇ ਸਤਿਗੁਰੂ ਦੇ ਚਰਨੀ ਲੱਗਣਾ ਕਰੀਏ। ਔਰ ਪੱਥਰਾਂ ਦੀ ਪੂਜਾ ਤੇ ਪਖੰਡੀਆਂ ਦੀ ਪੂਜਾ, ਸੰਸਾਰ ਨੂੰ ਅਗਿਆਨ ਕਰਕੇ ਗੁਰੂ ਡੰਮ ਜੇ ਅੱਜ ਚੱਲ ਰਿਹਾ, ਵੈਸੇ ਤਾਂ ਗੁਰੂ ਕਾਲ ਦੇ ਵੇਲੇ ਤੋਂ ਹੈ, ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਮੇਂ ਇਹ ਪਖੰਡ ਕਰਨ ਵਾਲੇ 22 ਗੁਰੂ ਗੁਰੂ ਦੇ ਸ਼ਰੀਕ ਬਣ ਕੇ ਬਹਿ ਸਕਦੇ ਆ ਤਾਂ ਫਿਰ ਬਈ ਹਰੇਕ ਪੱਖ ਦੇ ਵਿੱਚ ਤਰੱਕੀ ਹੈ, ਪਖੰਡੀਆਂ ਦੀ ਕਿਹੜਾ ਤਰੱਕੀ ਨਹੀਂ ਹੋਈ ਹੋਊਗੀ। ਜਿਵੇਂ ਬਰਸੀਣ ਦੇ ਪੜਾਂਗ ਫੁੱਟਦੇ ਆ ਉੱਪਰ ਤੋਂ ਵੱਢੋ ਹੇਠਾਂ ਤੇ ਹੋਰ ਫੁੱਟਦੀ ਹੈ, ਇਸੇ ਤਰ੍ਹਾਂ ਇਹ ਪਖੰਡੀ ਗੁਰੂ ਵੀ ਬਰਸੀਣ ਵਾਂਗੂ ਫੁੱਟਦੇ ਆ ਅੱਜ। ਉਦੋਂ 22 ਸੀ, ਹੁਣ 2200 ਹੋਣਾ ਔਖਾ ਹੈ, ਭਲਾ 22000 ਹੋਣੇ ਔਖੇ ਹੈ, ਇਹ ਤਾਂ ਲਿਖਿਆ ਹੋਇਆ। ਜਿਨ ਕੇ ਮਨ ਮੇ ਹਰ ਧਿਆਨ ਨਹੀਂ, ਰੱਬੀ ਧਿਆਨ ਨਹੀਂ ਜਿਨ੍ਹਾਂ ਦੇ ਮਨ ਦੇ, ਸ਼ੁਭ ਪੰਥਨ ਤੇ ਮਿਟ ਜਾਵੇਂਗੇ, ਤਜ ਸੰਜਮ ਨੇਮ ਅਸੰਖ ਰਹੇ ਜਗ ਭੀਤਰ ਸਿੱਧ ਕਹਾਵੇਂਗੇ, ਤਜ ਪੰਥ ਸਨਾਤਨ ਮਾਹੇ ਕਲੂ ਮਨ ਵਾਂਛਿਤ ਪੰਥ ਚਲਾਵੇਂਗੇ, ਜਗ ਫੈਲੇ ਗੋ ਇਹ ਭਾਂਤ ਕਲੂ ਸ਼ੁਭ ਸੰਤ ਨਿਰਾਦਰ ਪਾਵੇਂਗੇ। ਇਹਦਾ ਲਿਖਿਆ ਹੋਇਆ ਸਮਾਂ ਉਹਦੇ ਅਨੁਸਾਰ ਚੱਲ ਰਿਹਾ। ਇਸ ਕਰਕੇ ਗਿਆਨਹੀਣ ਅਗਿਆਨ ਪੂਜਾ, ਚੱਲੀ ਜਾਣਾ ਕੰਮ ਸਾਰਿਆਂ ਦਾ। ਇਹ ਇੱਕ ਦੁਕਾਨ ਇਹੀ ਜੀ ਹੈ ਜਿਹੜੀ ਪਖੰਡ ਦੀ ਦੁਕਾਨ ਹੈ, ਫੇਲ ਹੋਣ ਨੂੰ ਤਾਂ ਚਾਂਸ ਹੀ ਕੋਈ ਨਹੀਂ ਹੈ, ਬਾਕੀ ਦੇ ਬਿਜ਼ਨਸ ਫੇਲ ਹੋ ਜਾਂਦੇ ਆ, ਪਖੰਡ ਵਾਲਾ ਤਾਂ ਬਿਜ਼ਨਸ ਫੇਲ ਹੀ ਨਹੀਂ ਹੋਣ ਵਾਲਾ, ਕਿਉਂਕਿ ਗਾਹਕ ਹੀ ਇੰਨੇ ਨੇ ਇਹਦੇ। ਜਿਹੜੀ ਦੁਕਾਨ ਦੇ ਗਾਹਕ ਵਾਲੇ ਹੋਣ, ਸੌਦਾ ਜਿਹਾ ਜਿਹਾ ਮਰਜ਼ੀ ਹੋਵੇ ਉਹਦੀ ਦੁਕਾਨ 'ਚ, ਉਹਦਾ ਮਤਲਬ ਨਹੀਂ ਹੈ ਵਿਕੂਗਾ, ਸੌਦਾ ਲੈਣ ਵਾਲੇ ਆ। ਸੋ ਇਸ ਕਰਕੇ ਭਾਈ ਇਹ ਪੱਥਰ ਦੀ ਪੂਜਾ, ਕਬੀਰ ਪਾਹਨ ਪਰਮੇਸ਼ਰ ਕੀ ਆ ਪੂਜੈ ਸਭ ਸੰਸਾਰ, ਫਿਰ ਕੀ ਕਹਿੰਦੇ ਜਿਹੜੇ ਇਸ ਭਰੋਸੇ ਰਹੂਗਾ ਕਾਲੀ ਧਾਰ ਦੇ ਵਿੱਚ ਜਾ ਕੇ ਮੰਝ ਧਾਰ 'ਚ ਡੁੱਬੂਗਾ। ਕਾਹੂ ਲੈ ਪਾਹਨ ਪੂਜ ਤਰੋ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਹੂੰ ਪੁੱਛੋ ਕਿਸੀ ਸੁਣਵਾਏ, ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਤਾਇਓ, ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸ੍ਰੀ ਦਸਮ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਸ੍ਰੀ ਮੁਖਵਾਕ ਬਾਣੀ, ਜਿਸ ਬਾਣੀ ਦੇ ਬਹੁ ਪੱਖੀ ਉਪਦੇਸ਼ ਮਹਾਰਾਜ ਨੇ ਬਖਸ਼ਿਆ, ਸੰਸਾਰ ਦੇ ਸਾਰਿਆਂ ਪੱਖਾਂ ਤੋਂ ਸਿੱਖ ਨੂੰ ਸਾਵਧਾਨ ਕਰਨ ਵਾਸਤੇ ਜੰਗਾਂ ਯੁੱਧਾਂ ਦਾ ਵੀਰ ਰਸ ਭਰਨ ਵਾਸਤੇ ਉਹੀ ਜੀ ਬਾਣੀ ਉਚਾਰਨ ਕਰੀ। ਵਿਕਾਰਾਂ ਤੋਂ ਬਚਣ ਵਾਸਤੇ ਵਿਕਾਰੀ ਲੋਕਾਂ ਦੀਆਂ ਸਾਖੀਆਂ ਦੇ ਕੇ ਪਿੱਛੋਂ ਰਿਜ਼ਲਟ ਕਰ ਦਿੱਤਾ ਦੋ ਤੁਕਾਂ ਦੇ ਵਿੱਚ ਵੀ ਇਹ ਸਾਖੀ ਦਾ ਆਹ ਭਾਵ ਹੈ। ਇਹ ਬਾਤ ਵੱਖਰੀ ਹੈ ਵੀ ਅਕਲੇ ਆਪਣੀ ਆਪਣੀ ਅਕਲ ਦੇ ਅਨੁਸਾਰ, ਜਿਵੇਂ ਅੰਨੇ ਪੁਰਸ਼ ਇਕੱਠੇ ਹੋ ਗਏ, ਪੰਜ ਛੇ ਅੰਨੇ, ਅੱਖਾਂ ਤਾਂ ਹੈ ਨਹੀਂ ਸੀ। ਇੱਕ ਦਿਨ ਅੰਨਿਆਂ ਦੀ ਮੀਟਿੰਗ ਹੋ ਗਈ, ਉਹ ਕਹਿੰਦੇ ਵੀ ਦੇਖ ਆਪਣੇ ਅੱਖਾਂ ਤਾਂ ਹੈ ਨਹੀਂ ਸੀ, ਵੀ ਆਪਾਂ ਨੂੰ ਰੱਬ ਨੇ ਸਪਰਸ਼ਤਾ ਦਾ ਗਿਆਨ ਤਾਂ ਦਿੱਤਾ, ਵੀ ਆਪਾਂ ਜ਼ਿੰਦਗੀ ਦੇ ਵਿੱਚ ਕਦੇ ਹਾਥੀ ਦੀਆਂ ਗੱਲਾਂ ਤਾਂ ਬੜੀਆਂ ਸੁਣੀਆਂ, ਵੀ ਹਾਥੀ ਬਾਰੇ ਕਦੇ ਗਿਆਨ ਨਹੀਂ ਪ੍ਰਾਪਤ ਕੀਤਾ। ਕਹਿੰਦੇ ਫਿਰ ਹਾਥੀ ਨੂੰ ਹੱਥ ਲਾ ਕੇ ਹੀ ਦੇਖ ਸਕਦੇ ਹਾਂ ਆਪਾਂ ਵੀ ਕਿਹਾ ਜਾ। ਉਹਨੇ ਹਥਵਾਨ ਦੀ ਮਿੰਨਤ ਕੀਤੀ, ਛੇ ਸੀ ਅੰਨੇ ਇਹ ਗਿਣਤੀ ਵਿੱਚ, ਕਹਿੰਦੇ ਵੀ ਹਾਥੀ ਦੇ ਨਾਲ ਹੱਥ ਫੇਰ ਕੇ ਅਸੀਂ ਦੇਖਣਾ ਕਿੱਡਾ ਹੈ। ਉਹ ਕਹਿੰਦਾ ਠੀਕ ਹੈ ਦਿਖਾ ਦਿੰਦਾ। ਉਹਨੇ ਇੱਕ ਅੰਨਾ ਫੜਿਆ, ਹਾਥੀ ਦੀ ਸੰਡ ਨੂੰ ਹੱਥ ਪਵਾ ਦਿੱਤਾ, ਉਹ ਟੂੰਦਾ ਟੂੰਦਾ ਦਿਆ, ਕਹਿੰਦਾ ਹਾਂ ਵੀ ਦੂਸਰੇ ਪੁੱਛਦੇ ਹਾਥੀ ਕਿਹਾ ਜਾਏ, ਉਹ ਕਹਿੰਦਾ ਥੰਵਲੇ ਵਰਗਾ ਹੁੰਦਾ। ਅਤੇ ਦੂਜੇ ਨੂੰ ਕਹਿੰਦੇ ਵੀ ਤੂੰ ਉਹਦੀ ਕਿਤੇ ਪੂਛ ਨੂੰ ਹੱਥ ਪਵਾ ਤਾ, ਉਹ ਕਿਹਾ ਜਾ ਹੁੰਦਾ, ਕਹਿੰਦਾ ਬੜੇ ਸਾਰੇ ਲੱਜ ਵਰਗਾ ਰੱਸੇ ਵਰਗਾ ਹੁੰਦਾ। ਅਤੇ ਤੀਸਰੇ ਨੂੰ ਸਾਰੇ ਅੰਗ ਇਕੱਲੇ ਇਕੱਲੇ ਛਿਆਂ ਨੂੰ ਵੱਖਰੇ ਵੱਖਰੇ ਦਿਖਾ ਤੇ, ਉਹ ਵੀ ਸ਼ੈਤਾਨ ਹੀ ਹੋਣਾ ਕੋਈ ਹਦਵਾਨ ਵੀ। ਅੰਨੇ ਲੜ ਪਏ, ਹੂਰਾ ਖੜਕਣ ਨੂੰ ਤਿਆਰ ਹੋ ਗਿਆ। ਉਹ ਕਹੇ ਹਾਥੀ ਆ ਜਾ, ਉਹ ਕਹੇ ਆ ਜਾ, ਆ ਜਿਵੇਂ ਹੁਣ ਦਸਮ ਗ੍ਰੰਥ 'ਤੇ ਹੂਰਾ ਖੜਕਦਾ, ਇਹ ਕੰਮ ਅੰਨਿਆਂ ਦਾ ਹੀ ਆ, ਸਜਾਖਿਆਂ ਦਾ ਨਹੀਂ ਆਇਆ ਕੰਮ। ਉਹ ਇੱਕ ਬੰਦਾ ਸੰਜਾਖਾ ਆ ਗਿਆ, ਕਹਿੰਦੇ ਉਹ ਭਾਈ ਇਹ ਪੱਖ ਨਾ ਇਕੱਲੇ ਇਕੱਲੇ, ਇਹ ਅੰਗ ਨਾ ਹਾਥੀ ਦੇ, ਇਉਂ ਨਹੀਂ ਹੈ ਗੱਲ, ਇਹ ਹਾਥੀ ਦਾ ਇੱਕ ਅੰਗ ਇਹੋ ਜਿਹਾ, ਇੱਕ ਇਹੋ ਜਿਹਾ। ਕਿ ਇਸੇ ਤਰ੍ਹਾਂ ਇਹਦੀ ਵਿਆਖਿਆ ਕਰਨ ਵਾਲੇ ਡਾਕਟਰ ਯੋਧ ਸਿੰਘ ਵਰਗੇ ਪੰਜਾਬੀ ਯੂਨੀਵਰਸਿਟੀ 'ਚ ਮਹਾਰਥੀ ਬੈਠੇ ਹੈ, ਅਤੇ ਉਹਨਾਂ ਨੂੰ ਪੁੱਛੋ ਵੀ ਦਸਮ ਗ੍ਰੰਥ ਕਿਹਾ ਜਾ, ਤੁਹਾਨੂੰ ਦੱਸਣਗੇ ਕਿਹਾ ਜਾ। ਸੰਪਰਦਾ ਦੇ ਗਿਆਨੀਆਂ ਨੂੰ ਪੁੱਛੋ, ਇਸ ਕਰਕੇ ਪੱਖ ਨਾ ਕਿਹੜੇ ਪੱਖ ਲਈ ਕਿਉਂ ਉਚਾਰਨ ਕੀਤਾ, ਕਿਤੇ ਬਹਿ ਕੇ ਇਮਾਨਦਾਰੀ ਨਾਲ ਸਮਝਣਾ ਚਾਹੀਦਾ, ਅਤੇ ਨਾ ਕਿ ਅੰਨਿਆਂ ਦੀ ਤਰ੍ਹਾਂ ਹੂਰੇ ਮਾਰਨੇ ਚਾਹੀਦੇ ਆ ਇੱਕ ਦੂਜੇ ਦੇ। ਅਤੇ ਮਹਾਰਾਜ ਸਾਹਿਬ ਨੇ ਜਿੰਨਾ ਪਖੰਡ ਦਾ ਖੰਡਨ ਦਸਮ ਦੀ ਬਾਣੀ 'ਚ ਕੀਤਾ ਨਾ, ਇਹ ਵਾਹਿਗੁਰੂ ਕਿਰਪਾ ਕਰੇ ਨਾ ਲੈ ਲੈ ਕੇ, ਜਿਹੜਾ ਬਰਦਾਸ਼ਤ ਹੀ ਨਾ ਹੋਵੇ ਇਹੋ ਜਿਹੀਆਂ ਗੱਲਾਂ। ਅਤੇ ਜਿਹੜੇ ਚਲਾਕ ਲੋਕ ਨੇ, ਉਹਨਾਂ ਨੇ ਚਲਾਕੀ ਦੇ ਨਾਲ ਲੜਾਈ ਤੁਹਾਡੇ ਘਰ 'ਚ ਛੱਡ ਦਿੱਤੀ, ਵੀ ਆਪਸ ਵਿੱਚ ਲੜਨ ਅਸੀਂ ਤਮਾਸ਼ਾ ਦੇਖੀਏ, ਅਤੇ ਆਪ ਆਪਣੀ ਸੋਚ ਸਾਡੇ ਵਿੱਚ ਪੈਦਾ ਕਰ ਦਿੱਤੀ ਵੀ ਜੇ ਹਿੰਦੂ ਮਤ ਵਾਲੇ ਵਿਰੋਧ ਕਰਨਗੇ ਫਿਰ ਪੁਆੜਾ ਵਧੂਗਾ, ਵਿਰੋਧ ਇਹਨਾਂ ਤੋਂ ਕਰਾਓ ਜਿਹੜੇ ਸਿੱਖ ਲੱਗਣ। ਅਤੇ ਗੁਰੂ ਕਿਰਪਾ ਕਰੇ, ਅਤੇ ਇਉਂ ਮਹਾਰਾਜ ਸਾਹਿਬ ਨੇ ਕਹੂਲਾ ਪਹਾਨ ਪੂਜ ਧਰਿਓ, ਇਹ ਦਸਮ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਗੁਰਬਾਣੀ ਦੇ ਨਾਲ ਮਿਲਦੇ ਬਹੁਤ ਸਿਧਾਂਤ ਨੇ, ਪੱਖ ਨੇ। ਤੋ ਇਉਂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਇਹ ਪੱਥਰ ਦੀ ਪੂਜਾ ਗੁਰਮਤ ਦੇ ਬਿਲਕੁਲ ਉਲਟ ਹੈ, ਬੁੱਤ ਪ੍ਰਸਤੀ ਗੁਰੂ ਨਾਨਕ ਦੇ ਘਰ ਵਿੱਚ ਰਾਹੀ ਜਿੰਨਾ ਥਾਂ ਨਹੀਂ, ਅਤੇ ਤੂੰ ਬੁੱਤ ਪ੍ਰਸਤੀ ਕਰਨ ਵਾਲਿਆਂ ਲੱਭਦਾ ਸਿੱਖੀ, ਇਹ ਤੈਨੂੰ ਛੱਡਣਾ ਪਏਗਾ।
ਸਿੱਖੀ ਕੋ ਲਿਜਹਿ ਨਹਿ ਨਾਮੋ,
ਮਹਾਰਾਜ ਕਹਿੰਦੇ ਸਿੱਖੀ ਦਾ ਨਾਮ ਨਾ ਲੈ, ਤੂੰ ਚੱਲ ਕੇ ਨਾ ਆਪਣੀ ਸਖੀ ਸਰਵਰ ਦੀ ਪੂਜਾ ਕਰੀ ਜਾ, ਵੰਡੀ ਜਾ ਸੀਰਨੀਆਂ ਜਿਹੜੀਆਂ ਬਣਨਾ, ਇਹਦਾ ਨਾਮ ਲੈਣ ਦੀ ਲੋੜ ਨਹੀਂ ਹੈ। ਤੋ ਇਸ ਪ੍ਰਕਾਰ ਕਹਿ ਦਿੱਤਾ ਸਤਿਗੁਰਾਂ ਨੇ,
ਰੱਖੋ ਧਨ ਕੁਲ ਕੀ ਵਡਿਆਈ।
ਅਤੇ ਇਸ ਕਰਕੇ ਆਪਣੇ ਕੁਲ ਦੀ ਅਤੇ ਆਪਣੇ ਧਨ ਸੰਪਦਾ ਦੀ ਉਹਦੀ ਵਡਿਆਈ ਰੱਖਣਾ ਕਰ।
ਸਿੱਖੀ ਧਰ ਕਿਉਂ ਲੈ ਦੁੱਖ ਪਾਈ,
ਉਹ ਸਿੱਖੀ ਧਾਰਨ ਕਰਕੇ ਤਾਂ ਦੁੱਖ ਪ੍ਰਾਪਤ ਹੋਣਗੇ, ਸਿੱਖ ਨੂੰ ਸੁੱਖ ਨਹੀਂ ਮਿਲਦੇ। ਅਤੇ ਇਸ ਕਰਕੇ ਸਿੱਖੀ ਦੇ ਵਿੱਚ ਤਾਂ ਦੁੱਖ ਕਸਬੱਟੀ ਹੈ, ਕਸਬੱਟੀਆਂ ਸਹਿਣੀਆਂ ਪੈਂਦੀਆਂ। ਅਤੇ ਜਿੰਨਾ ਸੋਨੇ ਨੂੰ ਕਸਵੱਟੀਆਂ ਸਹਿਣੀਆਂ ਪੈਂਦੀਆਂ ਨੇ, ਕਿਸੇ ਧਾਤੂ ਨੂੰ ਵੀ ਨਹੀਂ ਸਹਿਣੀਆਂ ਪੈਂਦੀਆਂ। ਕੁਠਾਲੀ 'ਚ ਸੋਨਾ ਢਾਲਿਆ ਜਾਂਦਾ ਹੈ, ਹੋਰ ਕੋਈ ਧਾਤੂ ਨਹੀਂ, ਇਹ ਤਾਂ ਸਿੱਖੀ ਤਾਂ ਸੋਨੇ ਦੀ ਤਰ੍ਹਾਂ ਹੈ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਕਿਹਾ,
ਸੁਣ ਕੇ ਇਮ ਬਾਕਨ ਗੁਰਪਾਸ।
ਅਤੇ ਭਾਈ ਤੀਰਥਾ ਜਿਹਦਾ ਸੰਖੇਪ ਨਾਲ ਭਾਈ ਮੰਝ ਨਾਮ ਕਿਹਾ ਜਾਂਦਾ ਹੈ, ਇਹ ਗੁਰੂ ਦੇ ਵਚਨ ਸੁਣ ਲਏ। ਸੁਣ ਕੇ ਕਹਿੰਦਾ ਗਰੀਬ ਨਵਾਜ਼, ਵੀ ਮੈਂ ਆਪਣੀ ਜ਼ਿੰਦਗੀ ਦਾ ਫੈਸਲਾ ਕਰ ਚੁੱਕਾ, ਮੈਂ ਦ੍ਰਿੜ ਹੋ ਗਿਆ ਸੱਚੇ ਪਾਤਸ਼ਾਹ ਜੀ।
ਅੰਜਲ ਬਾਂਧ ਕੀਨ ਅਰਦਾਸ,
ਅੰਜਲ ਦੋਨੇ ਹੱਥ ਜੋੜ ਕੇ ਬਹੁਤ ਪਿਆਰ ਦੇ ਨਾਲ ਤੇ ਸਤਿਕਾਰ ਦੇ ਨਾਲ ਅੱਖਾਂ ਚੋਂ ਬੈਰਾਗ ਦੇ ਅੰਸੂ ਭਰ ਕੇ ਕਹਿੰਦਾ, ਸਤਿਗੁਰੂ ਵੀ ਤੁਹਾਡੇ ਦਰ ਤੇ ਆ ਗਿਆ, ਹੁਣ ਨਹੀਂ ਕਿਸੇ ਹੋਰ ਦਰ ਜਾਣਾ ਹੈ, ਤੇ ਸਾਰੇ ਦਰ ਛੱਡੇ। ਜਿਵੇਂ ਸ੍ਰੀ ਦਸਮ ਦੀ ਬਾਣੀ ਵੀ, ਸਗਲ ਦੁਆਰ ਕਉ ਛਾੜ ਕੇ, ਮੈਂ ਸਾਰੇ ਦੁਆਰੇ ਛੱਡ ਦਿੱਤੇ, ਗਹਿਓ ਤੁਹਾਰੋ ਦੁਆਰ, ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਗੁਰੂ ਗੋਬਿੰਦ ਸਿੰਘ ਦਾ ਨਾਮ ਹੈ ਨਾ ਗੋਬਿੰਦ, ਕਿਤੇ ਆਪਣਾ ਨਾਮ ਗੋਬਿੰਦ ਨਾਮ ਕਰਕੇ ਔਰ ਕਦੇ ਸ਼ਾਮ ਕਰਕੇ ਤੇ ਕਵੇ ਰਾਮ ਕਰਕੇ ਆਪਣੇ ਆਪ ਨੂੰ ਕਵੀ ਵਰਣਨ ਕਰਦੇ ਨੇ। ਉਹਨਾਂ ਦੇ ਪਿੱਛੇ ਵੀ ਬਹੁਤ ਇਤਿਹਾਸ ਹੈ ਵੀ ਗੁਰੂ ਨੇ ਆਪਣੇ ਆਪ ਨੂੰ ਰਾਮ ਕਿਉਂ ਕਿਹਾ, ਸ਼ਾਮ ਕਵੀ ਕਿਉਂ ਕਿਹਾ, ਕਵਿਓ ਵਾਚ ਬੇਨਤੀ ਚੌਪੀ ਆਪਣੇ ਆਪ ਨੂੰ ਕਵੀ ਕਿਹਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ, ਨਾਨਕ ਸਾਇਰ ਏਵ ਕਹਿਤ ਹੈ, ਮੈਂ ਸ਼ਾਇਰ ਹਾਂ ਕਵਿਤਾ ਲਿਖਣ ਵਾਲਾ, ਗੁਰੂ ਨੇ ਵੀ ਮੰਨਿਆ ਦਸਮ ਗ੍ਰੰਥ। ਸੋ ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਚ ਬੇਨਤੀ ਕਰਦਾ ਹੈ,
ਜਬ ਕੋ ਰਾਵਰ ਦਰਸ਼ਨ ਜੋਵਾ।
ਰਾਵਰ ਤੋਂ ਭਾਵ ਹੈ ਆਪ ਜੀ ਦਾ, ਗਰੀਬ ਨਵਾਜ ਜਦ ਤੋਂ ਆਪ ਜੀ ਦਾ ਦਰਸ਼ਨ ਹੋ ਗਿਆ ਤੇ ਤੁਹਾਡੇ ਦਰਸ਼ਨ ਕਰਦਿਆਂ ਹੀ ਮੇਰੇ ਸਾਰੇ ਮਾੜੇ ਸੰਸਕਾਰ ਹੀ ਬਦਲ ਗਏ। ਉਹ ਕੋਈ ਪਾਪਾਂ ਦਾ ਫਲ ਸੀ ਜਿਹੜਾ ਮੈਂ ਪੱਥਰ ਪੂਜਦਾ ਰਿਹਾ ਹੁਣ ਤੱਕ। ਮੈਂ ਇੱਕ ਕਲਪਤ ਪੀਰ ਦੀ ਪੂਜਾ ਕਰਦਾ ਰਿਹਾ, ਉਹਨੂੰ ਪੱਥਰਾਂ ਦੇ ਵਿੱਚ ਮੰਨ ਕੇ ਪੂਜਾ ਕਰਦਾ ਰਿਹਾ, ਤੇ ਅੱਜ ਹੁਣ ਮੈਂ ਜਿਉਂਦਾ ਜਾਗਦਾ ਮੈਨੂੰ ਸਾਹਮਣੇ ਪ੍ਰਤੱਖ ਪੀਰ ਮਿਲ ਗਿਆ। ਹੁਣ ਮੈਨੂੰ ਕੀ ਲੈ ਪੱਥਰ ਵਾਲੇ ਉਹਨਾਂ ਪੀਰਾਂ ਨੂੰ ਮੰਨਣ ਦੀ। ਬਹੁਤ ਸਾਰੇ, ਬੀਬੀ ਦੀ ਆਵਾਜ਼ ਬੜੀ ਚੰਗੀ ਲੱਗਦੀ ਹੈ, ਕਥਾ ਕਰਨ ਜੇ ਕਿਤੇ ਇਹ ਲੱਗ ਜਾਂਦੀ ਨਾ ਮੇਰੇ ਨਾਲ ਵਧੀਆ ਕਰ ਸਕਦੀ ਸੀ। ਤੇ ਇਉਂ ਸਾਧ ਸੰਗਤ ਜੀ, ਸੰਗਤ ਵਿੱਚ ਭਾਈ ਕਦੇ ਉੱਚੀ ਆਵਾਜ਼ ਨਹੀਂ ਦੇਈਦੀ ਬੀਬੀ, ਉਹ ਬੇਨਤੀ ਆ ਮੇਰੀ, ਤੇ ਭਾਈਆਂ ਨੂੰ ਬੇਨਤੀ ਆ ਵੀ ਸੇਵਾ ਕਰਦੇ ਰਹੋ ਪਰ ਵਚਨ ਨਹੀਂ ਕਰਨਾ ਕੋਈ ਵੀ। ਇਹਦੀ ਬਹੁਤ ਵੱਡੀ ਸਜ਼ਾ ਰੱਖੀ ਹੈ ਮਹਾਰਾਜ ਨੇ, ਉਹ ਸਜ਼ਾ ਤੋਂ ਡਰਨਾ ਆਪਾਂ ਨੇ। ਖੈਰ, ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖੀ ਔਰ ਸਿੱਖੀ ਦਾ ਸਿਦਕ ਬਹੁਤ ਵੱਡੀ ਬਾਤ ਹੈ। ਬੋਲੋ ਜੀ, ਪੰਕਤੀ ਬੋਲੋ ਜੀ, ਭਾਈ ਉੱਠ ਕੇ ਕਹਿ ਦੋ ਇਹਨੂੰ ਭਾਈ। ਹਾਂਜੀ,
ਜਬ ਕੋ ਰਾਵਰ ਦਰਸ਼ਨ
ਜਾ ਤੋਂ ਮੈਂ ਆਪ ਜੀ ਦੇ ਦਰਸ਼ਨ ਕੀਤੇ ਹੈ ਸੱਚੇ ਪਾਤਸ਼ਾਹ, ਹੁਣ ਨਹੀਂ ਕਿਸੇ ਚੀਜ਼ ਦੀ ਲੋੜ ਰਹੇ।
ਸੁਣਬ ਸੁਰਤ ਵਾਕਨ ਕੋ ਹੋਵਾ,
ਜਦੋਂ ਤੁਹਾਡੇ ਬਚਨ ਕੰਨਾਂ ਦੇ ਵਿੱਚ ਮੇਰੇ ਪੈ ਗਏ ਹਨ,
ਤਬ ਕੋ ਮਨ ਹਮਰੋ ਟਿਕ ਗਯੋ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੰਮ ਬਾਹਲਾ ਹੀ ਖਰਾਬ ਲੱਗਦਾ, ਅੱਜ ਤਾਂ ਕੋਈ ਜਾ ਕੇ ਰੋਕਿਆ, ਉਹਦੇ ਤਾਂ ਬ੍ਰੇਕ ਨਹੀਂ ਲੱਗਦੇ ਗੱਡੀ ਦੇ, ਬਿਨ ਬ੍ਰੇਕੀ ਗੱਡੀ ਆ ਗਈ ਤੁਹਾਡੇ 'ਚ ਅੱਜ ਮੈਨੂੰ ਲੱਗਦੀ ਹੈ, ਜਾ ਕੇ ਕਹਿ ਕੇ ਆਓ ਮੇਰੀ ਗੱਲ ਨਹੀਂ ਸੁਣ ਰਹੀ ਉਹਨੂੰ ਗੁਰਮੁਖ ਨੂੰ। ਸੋ ਇਉਂ ਸਾਧ ਸਿੰਘ ਜੀ, ਗੁਰੂ ਦੇ ਲੱਛਣਾਂ ਦੇ ਅੰਦਰ, ਗੁਰੂ ਲੱਛਣ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਆਹ ਵਰਤਾਰਾ ਪ੍ਰਤੱਖ ਵਰਤ ਗਿਆ ਭਾਈ ਮੰਝ ਦੀ ਜ਼ਿੰਦਗੀ 'ਚ। ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਵੀ ਗੁਰੂ ਦੇ ਲੱਛਣ ਇਹ ਨਾ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਜਿਹਨੂੰ ਮਿਲਣ ਕਰਕੇ ਹੀ ਆਨੰਦ ਪ੍ਰਾਪਤ ਹੋ ਜਾਏ, ਕੁਛ ਵੀ ਨਾ ਸਿੱਖ ਨੂੰ ਕਰਨਾ ਪਵੇ,